ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਓਨਟੇਰੀਓ ਦੇ ਕੈਲਡਨ ਵਿੱਚ ਜਬਰਨ ਵਸੂਲੀ ਦੇ ਮਾਮਲਿਆਂ ਨੇ ਜ਼ੋਰ ਫੜਿਆ, ਮੇਅਰ ਨੇ ਮੰਗੀ ਫੈਡਰਲ ਮਦਦ। ਸਿਆਸੀ ਤਣਾਅ ਦੇ ਵਿਚਕਾਰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਕਰਨਗੇ ਭਾਰਤ ਦਾ ਦੌਰਾ। ਵੈਨੇਜ਼ੁਏਲਾ ਤੇ ਅਮਰੀਕੀ ਕਾਰਵਾਈ ਤੋਂ ਬਾਅਦ ਕੈਨੇਡਾ ਦੀ ਕੀ ਰਹੀ ਪ੍ਰਤੀਕਿਰਿਆ, ਅਤੇ ਲੰਬੇ ਸਮੇਂ ਤੋਂ ਲਿਬਰਲ ਐਮਪੀ ਕ੍ਰਿਸਟੀਆ ਫਰੀਲੈਂਡ ਦਾ ਅਸਤੀਫਾ, ਹਾਊਸ ਦੀ ਕੰਪੋਜੀਸ਼ਨ ਫੇਰ ਬਦਲੀ। ਓਨਟੇਰੀਓ ਦੇ ਕੈਨੇਡਨ ਸ਼ਹਿਰ ਵਿੱਚ ਰਹਿੰਦੇ ਧਰਮਜੀਤ ਮੰਡ ਦੇ ਘਰ ਅਤੇ ਫਾਰਮ ਤੇ 25 ਨਵੰਬਰ 2025 ਨੂੰ ਗੋਲੀਆਂ ਚਲਾਈਆਂ ਗਈਆਂ ਤੇ ਇਸ ਘਟਨਾ ਤੋਂ ਬਾਅਦ ਮੰਡ ਨੂੰ ਲੱਗਿਆ ਕਿ ਪਰਿਵਾਰ ਨੂੰ ਆਪਣੇ ਭਰਾ ਦੇ ਘਰ ਭੇਜਣ ਨਾਲ ਉਹ ਸੁਰੱਖਿਅਤ ਮਹਿਸੂਸ ਕਰਨਗੇ, ਪਰ 11 ਦਸੰਬਰ ਨੂੰ ਉੱਥੇ ਵੀ ਗੋਲੀਆਂ ਚਲਾਈਆਂ ਗਈਆਂ ਜਿਹੜੀਆਂ ਗਰਾਜ ਅਤੇ ਖਿੜਕੀਆਂ ਚੀਰ ਕੇ ਲੰਘ ਗਈਆਂ। ਗੋਲੀਬਾਰੀ ਦੀਆਂ ਇਹਨਾਂ ਦੋਨੋਂ ਘਟਨਾਵਾਂ ਵਿੱਚ ਕੋਈ ਜ਼ਖਮੀ ਤਾਂ ਨਹੀਂ ਹੋਇਆ ਤੇ ਓਨਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ, ਪਰ ਇਹ ਜਿਹੜੇ ਐਕਸਟੋਰਸ਼ਨ ਦਾ ਸਿਲਸਿਲਾ ਹੈ, ਜਿਹੜਾ ਫਿਰੋਤੀਆਂ ਮੰਗਣ ਦਾ ਸਿਲਸਿਲਾ ਹੈ ਕੈਨੇਡਾ ਦੇ ਵਿੱਚ, ਇਹ ਰੁਕਣ ਦਾ ਨਾਂ ਲੈਂਦਾ ਪ੍ਰਤੀਤ ਨਹੀਂ ਹੋ ਰਿਹਾ। ਧਰਮਜੀਤ ਮੰਡ ਉਹਨਾਂ ਦਾ ਕਹਿਣਾ ਕਿ ਸਾਰਾ ਮਾਮਲਾ ਅਕਤੂਬਰ ਮਹੀਨੇ ਦੇ ਵਿੱਚ ਸ਼ੁਰੂ ਹੋਇਆ ਸੀਗਾ, ਉਦੋਂ ਉਹਨਾਂ ਨੂੰ ਵਟਸਐਪ ਕਾਲਸ ਤੇ ਮੈਸੇਜਸ ਆਏ ਸੀ। ਉਹਨਾਂ ਦੇ ਮੁਤਾਬਕ ਇੱਕ ਵਿਅਕਤੀ ਜਿਸਨੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਦੱਸਿਆ, ਉਹਨੇ ਉਹਨਾਂ ਕੋਲੋਂ $2 ਮਿਲੀਅਨ ਦੀ ਫਿਰੌਤੀ ਮੰਗੀ। ਜਦੋਂ ਮੰਡ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਹਨਾਂ ਨੂੰ ਧਮਕੀਆਂ ਮਿਲਣ ਲੱਗ ਪਈਆਂ। 25 ਨਵੰਬਰ ਦੀ ਫਾਇਰਿੰਗ ਤੋਂ ਬਾਅਦ ਉਸ ਵਿਅਕਤੀ ਨੇ ਇਹਨਾਂ ਨੂੰ ਇੱਕ ਵੀਡੀਓ ਭੇਜੀ ਜਿਸ ਨੂੰ CBC ਨੇ ਵੀ ਵੈਰੀਫਾਈ ਕੀਤਾ, ਤੇ ਉਹਦੇ ਵਿੱਚ ਮੰਡ ਦੇ ਫਾਰਮ ਤੇ ਗੋਲੀਆਂ ਚੱਲਦੀਆਂ ਨਜ਼ਰੀ ਪੈ ਰਹੀਆਂ ਸਨ। 11 ਦਸੰਬਰ ਦੀ ਜਿਹੜੀ ਇਹ ਦੂਜੀ ਫਾਇਰਿੰਗ ਹੋਈ ਹੈ, ਉਸ ਤੋਂ ਬਾਅਦ ਉਸ ਨੇ ਜਿਹੜਾ ਥ੍ਰੈਟਨ ਕਰ ਰਿਹਾ ਸੀਗਾ, ਉਹਨੇ ਮੰਡ ਨੂੰ ਕਿਹਾ ਕਿ ਵੀ ਅਗਲਾ ਨਿਸ਼ਾਨਾ ਉਸਦਾ ਸਿਰ ਹੋ ਸਕਦਾ ਹੈ। ਜ਼ਾਹਿਰ ਜੀ ਗੱਲ ਹੈ ਕਿ ਇਸ ਪੂਰੇ ਵਰਤਾਰੇ ਤੋਂ ਬਾਅਦ ਮੰਡ ਦਾ ਕਹਿਣਾ ਕਿ ਵੀ ਉਹਨਾਂ ਦੀਆਂ ਰਾਤਾਂ ਦੀਆਂ ਨੀਂਦਾਂ ਉੱਡ ਗਈਆਂ ਨੇ। ਬੜੀ ਡਰਾਉਣ ਵਾਲੀ ਤੇ ਬੜੀ ਸਕੇਰੀ ਸਿਚੁਏਸ਼ਨ ਹੈ। ਤੇ ਦੂਜੀ ਫਾਇਰਿੰਗ ਤੋਂ ਬਾਅਦ ਉਹ ਕਈ ਹਫ਼ਤੇ ਇੱਕ ਹੋਟਲ ਦੇ ਵਿੱਚ ਵੀ ਡਰ ਦੇ ਸਾਏ ਹੇਠ ਰਹਿੰਦੇ ਰਹੇ, ਤੇ ਉਹਨਾਂ ਨੇ ਦੱਸਿਆ ਕਿ ਉਹ ਅਜਿਹੇ ਕਈ ਲੋਕਾਂ ਨੂੰ ਜਾਣਦੇ ਨੇ ਜੋ ਧਮਕੀਆਂ ਮਿਲਣ ਕਾਰਨ ਫਿਰੌਤੀ ਦੀਆਂ ਐਕਸਟੋਰਸ਼ਨ ਦੀਆਂ ਜਿਹੜੀਆਂ ਕਾਲਸ ਆਉਣ ਤੋਂ ਬਾਅਦ ਕੈਨੇਡਨ ਛੱਡ ਕੇ ਚਲੇ ਗਏ ਨੇ। ਲਾਰੈਂਸ ਬਿਸ਼ਨੋਈ ਗੈਂਗ, ਜਿਸ ਦੀਆਂ ਜੜ੍ਹਾਂ ਭਾਰਤ ਵਿੱਚ ਨੇ ਅਤੇ ਕੈਨੇਡਾ ਸਰਕਾਰ ਨੇ ਵੀ ਇਹਨੂੰ ਪਿਛਲੇ ਮਹੀਨੇ ਅੱਤਵਾਦੀ ਸੰਗਠਨ ਐਲਾਨਿਆ ਸੀਗਾ, ਉਹ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਮੋਸਟ ਮੇਜਰਲੀ ਟਾਰਗੇਟ ਕਰ ਰਿਹਾ ਹੈ। ਤੇ ਅਜਿਹੀਆਂ ਘਟਨਾਵਾਂ BC ਅਤੇ ਬ੍ਰੈਂਪਟਨ ਦੇ ਵਿੱਚ ਵੀ ਵਾਪਰ ਚੁੱਕੀਆਂ ਨੇ, ਤੇ ਹੁਣ ਇਹ ਕੈਨੇਡਾ ਦੇ ਵਿੱਚ ਵੀ ਇਹ ਮਸਲਾ ਗੰਭੀਰ ਹੁੰਦਾ ਪ੍ਰਤੀਤ ਹੋ ਰਿਹਾ ਹੈ। ਓਨਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਮੁਤਾਬਕ ਦਸੰਬਰ 2023 ਤੋਂ ਲੈ ਕੇ ਹੁਣ ਤੱਕ ਕੈਲਡਨ ਵਿੱਚ ਘੱਟੋ ਘੱਟ 41 ਜਬਰਨ ਵਸੂਲੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ, ਜਿਨ੍ਹਾਂ ਦਾ ਤਰੀਕਾਕਾਰ ਇੱਕੋ ਜਿਹਾ ਦਿਸਦਾ। ਹਾਲਾਂਕਿ ਪੁਲਿਸ ਅਨੁਸਾਰ ਇਹ ਸਪਸ਼ਟ ਨਹੀਂ ਹੈਗਾ ਕਿ ਇਹਨਾਂ ਚੋਂ ਕਿੰਨੀਆਂ ਘਟਨਾਵਾਂ ਸਿੱਧੇ ਤੌਰ ਤੇ ਬਿਸ਼ਨੋਈ ਗੈਂਗ ਨਾਲ ਹੀ ਜੁੜੀਆਂ ਨੇ। ਪੁਲਿਸ ਦਾ ਕਹਿਣਾ ਕਿ ਪੀੜਤਾਂ ਨੂੰ ਫੋਨ ਕਾਲਸ ਅਤੇ ਮੈਸੇਜਸ ਆਉਂਦੇ ਨੇ ਜਿਨ੍ਹਾਂ ਵਿੱਚ ਪੈਸੇ ਨਾ ਦਿੱਤੇ ਜਾਣ ਤੇ ਵਾਇਲੈਂਸ ਦੀ ਧਮਕੀ ਦਿੱਤੀ ਜਾਂਦੀ ਹੈ, ਤੇ ਅਕਸਰ ਧਮਕੀ ਦੇਣ ਵਾਲਿਆਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਪੀੜਤ ਕਿੱਥੇ ਰਹਿੰਦੇ ਨੇ ਜਾਂ ਕਿੱਥੇ ਕੰਮ ਕਰਦੇ ਨੇ। ਕੈਲਡਨ ਦੀ ਮੇਅਰ ਐਨਟ ਗਰੋਵਸ ਦਾ ਕਹਿਣਾ ਕਿ ਸ਼ਹਿਰ ਕੋਲ ਇਸ ਸਮੱਸਿਆ ਨਾਲ ਨਜਿੱਠਣ ਲਈ ਲੋੜੀਂਦੇ ਸਰੋਤ ਨਹੀਂ ਹਨ, ਇਸ ਲਈ ਉਹ ਫੈਡਰਲ ਸਰਕਾਰ ਤੋਂ ਮਦਦ ਦੀ ਮੰਗ ਕਰ ਰਹੇ ਨੇ। ਮੇਅਰ ਨੇ 23 ਦਸੰਬਰ ਨੂੰ ਪ੍ਰਾਈਮ ਮਿਨਿਸਟਰ ਅਤੇ ਲੋਕ ਸੁਰੱਖਿਆ ਮੰਤਰੀ ਨੂੰ ਚਿੱਠੀ ਲਿਖ ਕੇ ਅੰਤਰਰਾਸ਼ਟਰੀ ਪੱਧਰ ਦੀ ਇਸ ਜਬਰਨ ਵਸੂਲੀ ਗਤੀਵਿਧੀ ਨੂੰ ਰੋਕਣ ਲਈ ਫੈਡਰਲ ਸਰਕਾਰ ਨੂੰ ਦਖਲ ਦੇਣ ਦੀ ਅਪੀਲ ਕੀਤੀ ਸੀ। OPP ਦੇ ਬੁਲਾਰੇ ਜੈਸੀ ਨੋਬਲਮੈਨ ਨੇ CBC ਨਿਊਜ਼ ਨੂੰ ਦੱਸਿਆ ਕਿ ਕੈਲਡਨ ਵਿੱਚ ਜਬਰਨ ਵਸੂਲੀ ਨਾਲ ਜੁੜੀਆਂ ਘਟਨਾਵਾਂ ਵਿੱਚੋਂ 14 ਮਾਮਲਿਆਂ ਵਿੱਚ ਗੋਲੀਆਂ ਚਲਾਈਆਂ ਗਈਆਂ ਨੇ। ਹੁਣ ਤੱਕ ਪੁਲਿਸ ਨੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਹੋਰ ਜਾਂਚ ਚੱਲ ਰਹੀ ਹੈ। ਸਭ ਤੋਂ ਲੇਟੈਸਟ ਘਟਨਾ ਮੰਗਲਵਾਰ ਨੂੰ ਵਾਪਰੀ, ਜਿੱਥੇ ਇੱਕ ਬਿਜ਼ਨਸ ਤੇ ਗੋਲੀਆਂ ਚਲਾਈਆਂ ਗਈਆਂ, ਜੋ ਹਾਲੀਆ ਹਫ਼ਤਿਆਂ ਵਿੱਚ ਕਈ ਵਾਰ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ। ਮੇਅਰ ਗਰੋਵਸ ਨੇ ਦੱਸਿਆ ਕਿ ਪਿਛਲੇ ਫਾਲ ਦੌਰਾਨ ਸੂਬਾ ਸਰਕਾਰ ਨੇ ਲਗਭਗ $70,000 ਦਿੱਤੇ ਸਨ ਤਾਂ ਜੋ ਇਹਨਾਂ ਘਟਨਾਵਾਂ ਦੇ ਜਿਹੜੇ ਹੌਟ ਸਪੌਟਸ ਨੇ ਉੱਥੇ CCTV ਕੈਮਰੇ ਲਗਾਏ ਜਾ ਸਕਣ ਅਤੇ ਪੁਲਿਸ ਨੂੰ ਸ਼ੂਟਰਸ ਨੂੰ ਫੜਨ ਵਿੱਚ ਮਦਦ ਮਿਲੇ। ਮੇਅਰ ਦਾ ਕਹਿਣਾ ਕਿ ਹਾਲਾਤ ਕਾਬੂ ਤੋਂ ਬਾਹਰ ਹੋ ਰਹੇ ਨੇ ਅਤੇ ਲੋਕਲ ਮਿਊਨਸਪੈਲਿਟੀਜ਼ ਨੂੰ ਹੋਰ ਪੁਲਿਸ ਆਫਿਸਰਸ ਦੀ ਲੋੜ ਹੈ। ਕੈਨੇਡੀਅਨ ਪੁਲਿਸ ਸੂਤਰਾਂ ਦੇ ਅਨੁਸਾਰ ਲਾਰੈਂਸ ਬਿਸ਼ਨੋਈ ਗੈਂਗ ਨਾਰਦਰਨ ਇੰਡੀਆ ਤੋਂ ਨਿਕਲੇ ਕਈ ਅਪਰਾਧਿਕ ਗਰੋਹਾਂ ਚੋਂ ਇੱਕ ਹੈ ਜੋ ਨਾਰਥ ਅਮਰੀਕਾ ਤੱਕ ਫੈਲ ਚੁੱਕਾ ਹੈ। ਭਾਵੇਂ OPP ਨੇ ਕਿਹਾ ਕਿ ਕੈਲਡਨ ਦੇ ਮਾਮਲੇ ਆਰਗਨਾਈਜ਼ਡ ਕ੍ਰਾਈਮ ਗਿਰੋਹਾਂ ਨਾਲ ਜੁੜੇ ਹੋਏ ਨੇ, ਪਰ ਉਹ ਕਿਸੇ ਖਾਸ ਗੈਂਗ ਦਾ ਨਾਮ ਨਹੀਂ ਲੈ ਰਹੇ ਕਿਉਂਕਿ ਇਸ ਨਾਲ ਜਾਂਚ ਅਤੇ ਕਾਨੂੰਨੀ ਕਾਰਵਾਈ ਤੇ ਅਸਰ ਪੈ ਸਕਦਾ ਹੈ। ਮੇਅਰ ਗਰੋਵਸ ਕਹਿੰਦੇ ਨੇ ਕਿ ਵੀ ਚਿੱਠੀ ਭੇਜਣ ਤੋਂ ਬਾਅਦ ਹੁਣ ਤੱਕ ਫੈਡਰਲ ਸਰਕਾਰ ਵੱਲੋਂ ਕੋਈ ਪੱਕੀ ਮਦਦ ਦੀ ਵਚਨਬੱਧਤਾ ਤਾਂ ਨਹੀਂ ਮਿਲੀ ਹੈ, ਪਰ ਉਹਨਾਂ ਨੂੰ ਅਗਲੇ ਹਫ਼ਤੇ ਹੋਣ ਵਾਲੇ ਐਂਟੀ ਐਕਸਟੋਰਸ਼ਨ ਸੰਮੇਲਨ ਲਈ ਸੱਦਾ ਮਿਲਿਆ ਤੇ ਉਹ ਉਮੀਦ ਜਤਾ ਰਹੇ ਨੇ ਕਿ ਵੀ ਉਸ ਮੀਟਿੰਗ ਵਿੱਚ ਉਹਨਾਂ ਵੱਲੋਂ ਜ਼ਾਹਰ ਚਿੰਤਾਵਾਂ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਸਰਕਾਰ ਸਿਰਫ ਗੱਲਾਂ ਹੀ ਨਹੀਂ ਸਗੋਂ ਅਸਲ ਮਦਦ ਵੀ ਕਰੇਗੀ। ਪਿਛਲੇ ਮਹੀਨੇ ਬ੍ਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਵੀ ਫੈਡਰਲ ਸਰਕਾਰ ਨੂੰ ਚਿੱਠੀ ਲਿਖ ਕੇ ਇਸ ਮਾਮਲੇ ਤੇ ਵਿੱਤੀ ਮਦਦ ਦੀ ਮੰਗ ਕੀਤੀ ਸੀਗੀ। BC ਵਿੱਚ ਵੀ ਅਜਿਹੇ ਕੀਤਾ ਗਿਆ ਸੀ ਅਤੇ ਗਰੋਵਸ ਵੀ ਅਜਿਹੀ ਮਦਦ ਦੀ ਆਸ ਕਰ ਰਹੇ ਨੇ ਕਿ ਵੀ ਕੋਈ ਖਾਸ ਟਾਸਕ ਫੋਰਸ ਬਣਾਉਣ ਦੇ ਵਿੱਚ ਮਦਦ ਕੀਤੀ ਜਾਵੇ। ਲੋਕ ਸੁਰੱਖਿਆ ਮੰਤਰੀ ਗੈਰੀ ਅਨੰਦਾ ਸੰਗਾਰੀ ਦੇ ਦਫ਼ਤਰ ਵੱਲੋਂ ਆਏ ਬਿਆਨ ਵਿੱਚ ਇਹ ਸਾਫ਼ ਨਹੀਂ ਕੀਤਾ ਗਿਆ ਕਿ ਕੈਲੇਡਨ ਅਤੇ ਬ੍ਰੈਂਪਟਨ ਦੀ ਮਦਦ ਲਈ ਜਿਹੜੇ ਡੈਡੀਕੇਟਡ ਸੋਰਸਿਸ ਦਿੱਤੇ ਜਾਣਗੇ ਜਾਂ ਨਹੀਂ। ਹਾਲਾਂਕਿ ਬਿਆਨ ਵਿੱਚ ਇਹ ਕਿਹਾ ਗਿਆ ਕਿ ਮਿਨਿਸਟਰ ਗੈਰੀ ਅਨੰਦਾ ਸੰਗਾਰੀ ਦੇਸ਼ ਭਰ ਦੀਆਂ ਗਵਰਨਮੈਂਟਸ ਅਤੇ ਸਥਾਨਕ ਲੀਡਰਾਂ ਨਾਲ ਸੰਪਰਕ 'ਚ ਨੇ ਤਾਂ ਜੋ ਫੈਡਰਲ ਪੱਧਰ ਤੇ ਦੇ ਸਾਰੇ ਸਾਧਨਾਂ ਦੀ ਵਰਤੋਂ ਕਰਕੇ ਇਹਨਾਂ ਵਸੂਲੀ ਗਰੋਹਾਂ ਨਾਲ ਨਜਿੱਠਿਆ ਜਾ ਸਕੇ। ਇਸ ਸਭ ਦੇ ਦਰਮਿਆਨ ਕੈਨੇਡਾ ਵਿੱਚ ਲਗਭਗ 10 ਸਾਲ ਰਹਿਣ ਤੋਂ ਬਾਅਦ ਧਰਮਜੀਤ ਮੰਡ ਹੁਣ ਆਪਣੇ ਪਰਿਵਾਰ ਨੂੰ ਅਮਰੀਕਾ ਲਿਜਾਣ ਬਾਰੇ ਸੋਚ ਰਹੇ ਨੇ। ਉਹਨਾਂ ਦਾ ਕਹਿਣਾ ਕਿ ਇਸ ਸਮੇਂ ਉਹਨਾਂ ਨੂੰ ਇੱਥੇ ਰਹਿਣਾ ਸੁਰੱਖਿਅਤ ਨਹੀਂ ਲੱਗਦਾ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਬੀ ਅਤੇ ਉੱਥੋਂ ਦੇ ਰੁਜ਼ਗਾਰ ਮੰਤਰੀ ਰਵੀ ਕਾਲੋ ਜਲਦੀ ਹੀ ਵਪਾਰਕ ਦੌਰੇ ਤੇ ਭਾਰਤ ਜਾ ਰਹੇ ਨੇ। ਇਹ ਦੌਰਾ ਇੰਟਰਨੈਸ਼ਨਲ ਰਾਜਨੀਤਿਕ ਅਨਿਸ਼ਚਿਤਤਾ ਅਤੇ ਤਣਾਅਪੂਰਨ ਗਲੋਬਲ ਹਾਲਾਤ ਦੇ ਮਾਹੌਲ ਵਿੱਚ ਸਥਾਨਕ ਕਾਰੋਬਾਰਾਂ ਤੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਜਾ ਰਿਹਾ ਹੈ। ਈਬੀ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ 12 ਜਨਵਰੀ ਤੋਂ 17 ਜਨਵਰੀ ਤੱਕ ਚੱਲਣ ਵਾਲਾ ਇਹ ਦੌਰਾ ਬਹੁਤ ਹੀ ਅਹਿਮ ਸਮੇਂ ਤੇ ਹੋ ਰਿਹਾ ਕਿਉਂਕਿ ਭਾਰਤ ਜਲਦੀ ਹੀ ਦੁਨੀਆ ਦੀ 3ਜੀ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਸਕਦਾ ਹੈ। ਇਸ ਦੌਰੇ ਦੌਰਾਨ BC ਦਾ ਵਫਦ ਦਿੱਲੀ, ਮੁੰਬਈ, ਚੰਡੀਗੜ੍ਹ ਅਤੇ ਬੈਂਗਲੁਰੂ ਵਿੱਚ ਸਰਕਾਰੀ ਅਤੇ ਵਪਾਰਕ ਲੀਡਰਾਂ ਨਾਲ ਮੁਲਾਕਾਤਾਂ ਕਰੇਗਾ। ਰਵੀ ਕਾਲੂ ਨੇ ਦੱਸਿਆ ਕਿ BC ਕੈਨੇਡਾ ਵਿੱਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। 2024 ਵਿੱਚ ਭਾਰਤ ਅਤੇ ਬ੍ਰਿਟਿਸ਼ ਕੋਲੰਬੀਆ ਦਰਮਿਆਨ ਦੁਵੱਲਾ ਵਪਾਰ $2.1 billion ਦਾ ਸੀ, ਜੋ ਕਿ ਕੈਨੇਡਾ ਦੇ ਭਾਰਤ ਨੂੰ ਕੁੱਲ ਨਿਰਯਾਤਾਂ ਦਾ 25% ਬਣਦਾ ਹੈ। EB ਨੇ ਕਿਹਾ ਕਿ ਅਮੈਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਗਾਏ ਗਏ ਟੈਰਿਫ ਤੋਂ ਬਾਅਦ ਇਹ ਵਪਾਰਕ ਦੌਰਾ ਹੋਰ ਵੀ ਜ਼ਰੂਰੀ ਹੋ ਗਿਆ ਹੈ। ਇਸ ਮਿਸ਼ਨ ਦੌਰਾਨ ਜੰਗਲਾਤ ਉਦਯੋਗ ਲਈ ਮੌਕੇ ਬਣਾਉਣ ਤੇ ਖਾਸ ਤਵੱਜੋ ਰਹੇਗੀ ਕਿਉਂਕਿ ਟੈਰਿਫਸ ਕਾਰਨ ਇਹ ਖੇਤਰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਇਸ ਦੇ ਨਾਲ ਹੀ ਇਹ ਵਪਾਰ ਮਿਸ਼ਨ ਕਲੀਨ ਐਨਰਜੀ, ਖਣਿਜ ਅਤੇ ਟੈਕ ਖੇਤਰਾਂ ਲਈ ਵੀ ਸੰਭਾਵਨਾਵਾਂ ਤੇ ਗੱਲ ਕਰੇਗਾ। ਕਾਲੋ ਨੇ ਕਿਹਾ ਕਿ BC ਵਿੱਚ ਲਗਭਗ 12,000 ਟੈਕ ਕੰਪਨੀਜ਼ ਨੇ ਅਤੇ ਇਹ ਸੂਬਾ ਕੈਨੇਡਾ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੇ ਲਾਈਫ ਸਾਇੰਸਿਸ ਸੈਕਟਰ ਦਾ ਗੜ੍ਹ ਹੈ। ਪਰ ਦੂਜੇ ਪਾਸੇ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਬਾਰੇ ਚਿੰਤਾਵਾਂ ਤੇ ਗੱਲ ਕਰਦਿਆਂ EB ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਅਜੇ ਵੀ ਬੜਾ ਗੰਭੀਰ ਚਿੰਤਿਤ ਮਹਿਸੂਸ ਕਰਦੇ ਨੇ। ਨਿੱਜਰ ਇੱਕ ਕੈਨੇਡੀਅਨ ਸਿੱਖ ਵੱਖਵਾਦੀ ਲੀਡਰ ਸੀਗਾ ਜਿਸ ਨੂੰ ਸਰੀ BC 'ਚ ਗੋਲੀਆਂ ਮਾਰ ਕੇ ਮਰਡਰ ਕੀਤਾ ਗਿਆ ਸੀ ਤੇ ਉਸ ਸਮੇਂ ਦੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਭਾਰਤ ਸਰਕਾਰ ਤੇ ਇਸ ਮਾਮਲੇ 'ਚ ਸ਼ਾਮਿਲ ਹੋਣ ਦੇ ਦੋਸ਼ ਲਗਾਏ ਸਨ ਤੇ ਇਸ ਕਤਲ ਮਾਮਲੇ ਵਿੱਚ 4 ਲੋਕਾਂ ਤੇ ਦੋਸ਼ ਆਇਦ ਕੀਤੇ ਜਾ ਚੁੱਕੇ ਨੇ ਅਤੇ EB ਨੇ ਕਿਹਾ ਕਿ ਉਹਨਾਂ ਨੂੰ ਚੱਲ ਰਹੀ ਕਾਨੂੰਨੀ ਕਾਰਵਾਈ ਤੇ ਭਰੋਸਾ ਹੈ। EB ਨੇ ਕਿਹਾ ਕਿ ਭਾਰਤ ਨਾਲ ਸਾਂਝੀਆਂ ਚਿੰਤਾਵਾਂ ਤੇ ਕੰਮ ਕਰਨਾ ਫੈਡਰਲ ਸਰਕਾਰ ਦੀ ਜ਼ਿੰਮੇਵਾਰੀ ਹੈ, ਜਦਕਿ BC ਇੱਕ ਸੂਬਾ ਸਰਕਾਰ ਹੋਣ ਦੇ ਨਾਤੇ BC ਦੇ ਲੋਕਾਂ ਦੀ ਸੰਭਾਲ ਕਰਨ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਤੇ ਧਿਆਨ ਦੇਵੇਗੀ, ਖਾਸ ਕਰਕੇ ਉਹਨਾਂ ਖੇਤਰਾਂ ਵਿੱਚ ਜੋ ਟੈਰਿਫ ਕਾਰਨ ਪ੍ਰਭਾਵਿਤ ਹੋਏ ਨੇ। ਯਾਨੀ ਉਹਨਾਂ ਦਾ ਕਹਿਣਾ ਹੈ ਕਿ ਠੀਕ ਹੈ, ਜਿਹੜੇ ਇਹ ਡਿਪਲੋਮੈਟਿਕ ਤਣਾਅ ਨੇ ਜਾਂ ਇਹਨਾਂ ਜਿਹੜੇ ਖਦਸ਼ੇ ਨੇ, ਇਹ ਫੈਡਰਲ ਗਵਰਨਮੈਂਟ ਜਿਹੜੀ ਹੈ ਇਹ ਉਹਨਾਂ ਦੇ ਨਾਲ ਡੀਲ ਕਰੇਗੀ, ਪਰ ਉਹਨਾਂ ਦੀ ਐਜ਼ ਪ੍ਰੀਮੀਅਰ ਪ੍ਰਾਇਮਰੀ ਜਿਹੜੀ ਰਿਸਪੋਂਸੀਬਿਲਿਟੀ ਹੈ ਉਹਦੇ ਵਿੱਚ ਇਹ ਵੀ ਸ਼ਾਮਿਲ ਹੈ ਕਿ ਉਹ BC ਦੇ ਲੋਕਾਂ ਦੀ ਸੰਭਾਲ ਕਰਨ, ਉੱਥੇ ਜਿਹੜਾ ਰੁਜ਼ਗਾਰ ਹੈ, ਉੱਥੇ ਵਪਾਰ ਹੈ, ਉਹਦੇ ਬਾਰੇ ਜਿਹੜੀ ਆਪਣੇ ਐਫਰਟਸ ਨੇ ਉਹਨਾਂ ਨੂੰ ਸਪੀਡ ਅਪ ਕਰਨ। ਉਹਨਾਂ ਨੇ ਕਿਹਾ ਕਿ ਜਿਵੇਂ ਕੈਨੇਡਾ ਅਮੈਰੀਕਾ ਨਾਲ ਅਤੇ ਚੀਨ ਨਾਲ ਮੁਸ਼ਕਲਾਂ ਦੇ ਬਾਵਜੂਦ ਕੰਮ ਕਰਦਾ ਹੈ, ਉਸੇ ਤਰ੍ਹਾਂ ਭਾਰਤ ਨਾਲ ਵੀ ਮੁਸ਼ਕਲਾਂ ਨੇ, ਬਟ ਜਿਹੜੇ ਇਹ ਟ੍ਰੇਡ ਰਿਲੇਸ਼ਨਸ ਨੇ, ਜਿਹੜੇ ਵਪਾਰ ਤੇ ਰੁਜ਼ਗਾਰ ਤੇ ਕਾਰੋਬਾਰ ਨਾਲ ਲੈ ਕੇ ਜਿਹੜੇ ਸਿਲਸਿਲੇ ਨੇ, ਇਹਨਾਂ ਨੂੰ ਚੱਲਦੇ ਰੱਖਣਾ ਜ਼ਰੂਰੀ ਹੁੰਦਾ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਹੈ ਕਿ ਕੈਨੇਡਾ ਵੈਨਜ਼ੂਏਲਾ ਦੇ ਲੋਕਾਂ ਦੇ ਆਪਣੇ ਭਵਿੱਖ ਬਾਰੇ ਖੁਦ ਫੈਸਲਾ ਕਰਨ ਅਤੇ ਇੱਕ ਸ਼ਾਂਤਮਈ ਤੇ ਜਮਹੂਰੀ ਸਮਾਜ ਬਣਾਉਣ ਦੇ ਹੱਕ ਦੇ ਨਾਲ ਖੜਾ ਹੈ। ਇਹ ਬਿਆਨ ਉਦੋਂ ਆਇਆ ਜਦੋਂ ਅਮੈਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਲੰਘੇ ਸ਼ਨੀਵਾਰ ਐਲਾਨ ਕੀਤਾ ਸੀ ਕਿ ਅਮੈਰੀਕਨ ਫੌਜਾਂ ਨੇ ਵੈਨਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਗ੍ਰਿਫਤਾਰ ਕਰ ਲਿਆ। ਕਾਰਨੀ ਨੇ ਉਸ ਸ਼ਾਮ ਨੂੰ ਸੋਸ਼ਲ ਮੀਡੀਆ ਤੇ ਕਿਹਾ ਕਿ ਕੈਨੇਡਾ ਨੇ 2018 ਦੀ ਚੋਣ ਵਿੱਚ ਘਟਾਲਾ ਹੋਣ ਤੋਂ ਬਾਅਦ ਕਦੇ ਵੀ ਮਾਦੁਰੋ ਦੀ ਸਰਕਾਰ ਨੂੰ ਮਾਨਤਾ ਨਹੀਂ ਦਿੱਤੀ। ਇਸ ਲਈ ਕੈਨੇਡਾ ਵੈਨਜ਼ੂਏਲਾ ਦੇ ਲੋਕਾਂ ਲਈ ਆਜ਼ਾਦੀ, ਲੋਕਤੰਤਰ, ਅਮਨ ਅਤੇ ਖੁਸ਼ਹਾਲੀ ਦੇ ਮੌਕੇ ਦਾ ਸਵਾਗਤ ਕਰਦਾ ਹੈ। ਉਹਨਾਂ ਇਹ ਵੀ ਕਿਹਾ ਕਿ ਕੈਨੇਡਾ ਲੰਮੇ ਸਮੇਂ ਤੋਂ ਇੱਕ ਸ਼ਾਂਤਮਈ ਗੱਲਬਾਤ ਰਾਹੀਂ ਅਤੇ ਵੈਨਜ਼ੂਏਲਾ ਦੇ ਲੋਕਾਂ ਦੀ ਅਗਵਾਈ ਹੇਠ ਬਦਲਾਅ ਦੀ ਪ੍ਰਕਿਰਿਆ ਦਾ ਸਮਰਥਨ ਕਰਦਾ ਆ ਰਿਹਾ ਅਤੇ ਸਾਰੇ ਪੱਖਾਂ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਇੱਜ਼ਤ ਕਰਨ ਦੀ ਅਪੀਲ ਕਰਦਾ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਵੀ ਸੋਸ਼ਲ ਮੀਡੀਆ ਤੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਬਿਆਨ ਨੂੰ ਦੁਹਰਾਇਆ ਸੀਗਾ। ਉਹਨਾਂ ਨੇ ਕਿਹਾ ਸੀ ਕਿ ਕੈਨੇਡਾ ਨੇ ਮਾਦੁਰੋ ਦੀ ਸਰਕਾਰ ਨੂੰ ਕਦੇ ਵੀ ਵਾਜਬ ਨਹੀਂ ਮੰਨਿਆ ਅਤੇ ਵੈਨਜ਼ੂਏਲਾ ਦੇ ਲੋਕਾਂ ਤੇ ਕੀਤੇ ਜਾ ਰਹੇ ਜ਼ੁਲਮ ਦਾ ਵਿਰੋਧ ਕੀਤਾ ਹੈ। ਉਹਨਾਂ ਕਿਹਾ ਕਿ ਕਾਨੂੰਨ ਦੇ ਸ਼ਾਸਨ ਅਤੇ ਲੋਕਤੰਤਰ ਦੀ ਰੱਖਿਆ ਕਰਨ ਦੀ ਆਪਣੇ ਲੰਮੇ ਸਮੇਂ ਦੀ ਵਚਨਬੱਧਤਾ ਦੇ ਤਹਿਤ ਕੈਨੇਡਾ ਸਾਰੇ ਪੱਖਾਂ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਪਾਲਣਾ ਕਰਨ ਦੀ ਅਪੀਲ ਕਰਦਾ ਹੈ। ਕੈਨੇਡਾ ਦੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ ਵੱਲੋਂ ਵੀ ਇਸ ਮਾਮਲੇ ਤੇ ਵੱਖ ਵੱਖ ਪ੍ਰਤੀਕਿਰਿਆਵਾਂ ਆਈਆਂ। ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵ ਨੇ ਸੋਸ਼ਲ ਮੀਡੀਆ ਤੇ ਟਰੰਪ ਨੂੰ ਵਧਾਈ ਦਿੱਤੀ ਅਤੇ ਮਦੂਰੋ ਨੂੰ ਨਾਰਕੋ ਅੱਤਵਾਦੀ ਅਤੇ ਸਮਾਜਵਾਦੀ ਤਾਨਾਸ਼ਾਹ ਕਹਿੰਦੇ ਹੋਏ ਉਹਨਾਂ ਨੂੰ ਆਪਣੀ ਜ਼ਿੰਦਗੀ ਜੇਲ੍ਹ ਵਿੱਚ ਗੁਜ਼ਾਰਨ ਦੀ ਗੱਲ ਕਹੀ। ਦੂਜੇ ਪਾਸੇ NDP ਦੇ ਅੰਤਰਿਮ ਲੀਡਰ ਡੌਨ ਡੇਵਿਸ ਨੇ ਕਿਹਾ ਕਿ ਅਮਰੀਕਾ ਦਾ ਵੈਨੇਜ਼ੁਏਲਾ ਤੇ ਹਮਲਾ ਨਾ ਤਾਂ ਆਪਣੀ ਰੱਖਿਆ ਲਈ ਹੈ ਤੇ ਨਾ ਹੀ ਇਸ ਨੂੰ ਯੂਨਾਈਟਿਡ ਨੇਸ਼ਨਜ਼ ਸੁਰੱਖਿਆ ਕੌਂਸਲ ਦੀ ਮਨਜ਼ੂਰੀ ਮਿਲੀ ਹੈ, ਇਸ ਲਈ ਇਹ ਗੈਰ ਕਾਨੂੰਨੀ ਹੈ ਅਤੇ ਸੰਯੁਕਤ ਰਾਸ਼ਟਰ ਦੇ ਕਾਨੂੰਨਾਂ ਦੀ ਉਲੰਘਣਾ ਹੈ। ਬਲਾਕ ਵੈਗਵਾ ਦੇ ਲੀਡਰ ਈਵ ਫ੍ਰਾਂਸੁਆ ਬਲਾਂਸ਼ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਮੰਨਦੀ ਹੈ ਕਿ ਮਦੂਰੋ ਦੀ ਸਰਕਾਰ ਮੂਲ ਆਜ਼ਾਦੀ ਦੀ ਉਲੰਘਣਾ ਕਰਦੀ ਹੈ ਅਤੇ ਉਹਨਾਂ ਤੇ ਨਸ਼ਾ ਤਸਕਰੀ ਦੇ ਵੀ ਦੋਸ਼ ਨੇ, ਪਰ ਉਹਨਾਂ ਕਿਹਾ ਕਿ ਅਮਰੀਕਾ ਵੱਲੋਂ ਆਪਣੇ ਆਪ ਨੂੰ ਇੱਕ ਅਸੂਲ ਲਾਗੂ ਕਰਨ ਵਾਲਾ ਥੋਪਣਾ ਚਿੰਤਾਜਨਕ ਹੈ, ਖਾਸ ਕਰਕੇ ਜਦੋਂ ਫੌਜੀ ਤਾਕਤ ਵਰਤੀ ਗਈ ਹੋਵੇ, ਨਾਗਰਿਕਾਂ ਦੀ ਜਾਨ ਨੂੰ ਖਤਰਾ ਹੋਵੇ ਅਤੇ ਇੱਕ ਰਾਸ਼ਟਰਪਤੀ ਨੂੰ ਭਾਵੇਂ ਉਹ ਇਲੈਜਿਟਿਮੇਟ ਹੋਵੇ ਉਹਨੂੰ ਜ਼ਬਰਦਸਤੀ ਕੈਦ ਕੀਤਾ ਜਾਵੇ। ਗ੍ਰੀਨ ਪਾਰਟੀ ਨੇ ਵੀ ਵੈਨੇਜ਼ੁਏਲਾ ਤੇ ਹਮਲਿਆਂ ਅਤੇ ਮਾਦੂਰੋ ਨੂੰ ਅਗਵਾ ਕੀਤੇ ਜਾਣ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਇੰਟਰਨੈਸ਼ਨਲ ਲਾਅ ਦੀ ਉਲੰਘਣਾ ਹੈ। ਲੰਬੇ ਸਮੇਂ ਤੋਂ ਲਿਬਰਲ MP ਕ੍ਰਿਸਟੀਆ ਫ੍ਰੀਲੈਂਡ ਨੇ ਫਾਈਨਲੀ ਅਸਤੀਫਾ ਦੇ ਦਿੱਤਾ ਹੈ। ਬੇਸਿਕਲੀ ਜਦੋਂ ਯੂਕਰੇਨ ਦੇ ਪ੍ਰੈਜ਼ੀਡੈਂਟ ਵਲੋਦੀਮਿਰ ਜ਼ੈਲੰਸਕੀ ਨੇ ਐਲਾਨ ਕੀਤਾ ਸੀਗਾ ਕਿ ਵੀ ਉਹਨਾਂ ਨੇ ਕ੍ਰਿਸਟੀਆ ਫ੍ਰੀਲੈਂਡ ਨੂੰ ਆਰਥਿਕ ਸਲਾਹਕਾਰ ਨਿਯੁਕਤ ਕੀਤਾ ਹੈ। ਇਸ ਤੋਂ ਬਾਅਦ ਇਹ ਖਬਰਾਂ ਚੱਲ ਪਈਆਂ ਸਨ ਕਿ ਹੁਣ ਕ੍ਰਿਸਟੀਆ ਫ੍ਰੀਲੈਂਡ ਦੀ ਸਿਚੁਏਸ਼ਨ ਕਿਸ ਤਰ੍ਹਾਂ ਰਹੇਗੀ, ਕਿਉਂਕਿ ਬਹੁਤ ਸਾਰੇ ਕੰਜ਼ਰਵੇਟਿਵ MPs ਵੱਲੋਂ ਵੀ ਇਸ ਗੱਲ ਤੇ ਇਤਰਾਜ਼ ਜਤਾਇਆ ਗਿਆ ਸੀਗਾ ਕਿ ਇੱਕ ਸਿਟਿੰਗ MP ਜਿਹੜਾ ਹੈ ਉਹ ਕਿਸੇ ਫੋਰਨ ਗਵਰਨਮੈਂਟ ਦੇ ਨਾਲ ਐਡਵਾਈਜ਼ਰੀ ਰੋਲ ਦੇ ਵਿੱਚ ਕਿਵੇਂ ਹੋ ਸਕਦਾ ਹੈ। ਸੋ ਇਸ ਪੂਰਾ ਹਫ਼ਤਾ ਇਹ ਵਾਦ ਵਿਵਾਦ ਚੱਲੀ ਗਿਆ। ਸੋ ਵੈਸੇ ਪਹਿਲਾਂ ਹੀ ਕ੍ਰਿਸਟੀਆ ਫ੍ਰੀਲੈਂਡ ਨੇ ਇਸ ਗੱਲ ਦੇ ਸ਼ੁਰੂ ਹੋਣ ਤੋਂ ਬਾਅਦ ਕਹਿ ਦਿੱਤਾ ਸੀਗਾ ਕਿ ਵੀ ਉਹ ਆਉਂਦੇ ਟਾਈਮ ਦੇ ਵਿੱਚ ਅਸਤੀਫਾ ਦੇਣਗੇ, ਬਟ ਫਾਈਨਲੀ ਇਸ ਹਫ਼ਤੇ ਉਹਨਾਂ ਨੇ ਐਲਾਨ ਕੀਤਾ ਕਿ ਉਹ MP ਦੀ ਸੀਟ ਤੋਂ ਅਸਤੀਫਾ ਦੇ ਰਹੇ ਨੇ ਤੇ ਅੱਜ ਯਾਨੀ ਫਰਾਈਡੇ ਤੋਂ ਉਹਨਾਂ ਦਾ ਜਿਹੜਾ ਅਸਤੀਫਾ ਹੈ ਉਹ ਪ੍ਰਭਾਵੀ ਹੋ ਗਿਆ। ਸੋ ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ। ਹੁਣ ਅਗਲੇ ਹਫ਼ਤੇ ਲਈ ਇਜਾਜ਼ਤ ਦਿਓ। ਧੰਨਵਾਦ।